ਸਤਨਾਮ ਸ੍ਰੀ ਵਾਹਿਗੁਰੂ ਸਾਹਿਬੋ ਜੀ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲੇ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਪਾਵਨ ਫੁਰਮਾਨ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜੋ ਕਿ ਸੋਰਠ ਦੀ ਵਾਰ ਦੀ 27ਵੀਂ ਪੌੜੀ ਹੈ। ਸ਼ਬਦ ਦੀ ਆਰੰਭਤਾ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਜਿੱਥੇ ਗੁਰਮੁਖ ਦੀ ਵਡਿਆਈ ਦੱਸ ਰਹੇ ਹਨ, ਉੱਥੇ ਨਾਮ ਦੀ ਬਹੁਤ ਭਾਰੀ ਮਹਾਨਤਾ ਦੱਸ ਰਹੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਸ ਤਰ੍ਹਾਂ ਗੁਰਮੁਖ ਦੀ ਮਹਿਮਾ ਕਰਦਿਆਂ ਹੋਇਆਂ ਬਚਨ ਕੀਤੇ ਹਨ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਅਸੀਂ ਉਹਨਾਂ ਗੁਰਮੁਖਾਂ ਤੋਂ ਗੁਰਸਿੱਖਾਂ ਤੋਂ ਘੋਲ ਘੁਮਾਈ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਨ੍ਹਾਂ ਦੇ ਅੰਦਰ ਗਰੀਬੀ ਤੋਂ ਭਾਵ ਕਿ ਨਿਮਰਤਾ ਆ ਜਾਂਦੀ ਹੈ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਉਹਨਾਂ ਤੋਂ ਸਦਕੇ ਹਾਂ ਜਿਹੜੇ ਵਿਕਾਰਾਂ ਤੋਂ ਬਚ ਕੇ ਰਹਿੰਦੇ ਹਨ। ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਫਿਰ ਉਹਨਾਂ ਤੋਂ ਸਦਕੇ ਜਾਂਦੇ ਹਾਂ ਜਿਹੜੇ ਆਪਣੇ ਆਪ ਨੂੰ ਦੂਸਰਿਆਂ ਦੀ ਨਿੰਦਿਆ ਤੋਂ ਹਟਾ ਕੇ ਰੱਖਦੇ ਹਨ, ਦੂਸਰਿਆਂ ਦੀ ਨਿੰਦਿਆ ਨਹੀਂ ਸੁਣਦੇ। ਹਉ ਤਿਸ ਘੋਲ ਘੁਮਾਇਆ ਪਰ ਦਰਦਾਂ ਨੂੰ ਹੱਥ ਨਾ ਲਾਵੇ। ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ ਜਿਹੜੇ ਪਰਾਇਆ ਹੱਕ ਨਹੀਂ ਖਾਂਦੇ। ਜਿਸ ਤਰ੍ਹਾਂ ਬਚਨ ਹਨ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 52 ਹੁਕਮਾਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਇਹੀ ਲਿਖਿਆ ਹੈ ਕਿ ਮੇਰਾ ਜਿਹੜਾ ਸਿੱਖ ਹੈ ਉਹ ਕਿਰਤ ਧਰਮ ਦੀ ਕਰੇ। ਆਪਣੇ ਜੀਵਨ ਦੇ ਵਿੱਚ ਝਾਤ ਮਾਰੇ ਕਿ ਜਿਹੜੀ ਮੈਂ ਕਿਰਤ ਕਰ ਰਿਹਾ ਹਾਂ ਉਸਦੇ ਨਾਲ ਕਿਧਰੇ ਧਰਮ ਤਾਂ ਨਹੀਂ ਜਾ ਰਿਹਾ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਤੋ ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਹੱਥ ਨਾ ਲਾਵੇ ਤੋਂ ਭਾਵ ਕਿ ਪਰਾਈ ਕਿਰਤ ਨੂੰ, ਪਰਾਏ ਧਨ ਨੂੰ ਉਹ ਗ੍ਰਹਿਣ ਨਾ ਕਰੇ, ਪ੍ਰਾਪਤ ਨਾ ਕਰੇ, ਪਰਾਇਆ ਜਾਣੇ। ਹਉ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਫਿਰ ਭਾਈ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰਮੁਖ ਸੋਈ ਸਹਿਜ ਸੁਭਾਵੈ। ਉਹ ਗੁਰਮੁਖ ਹੈ ਉਹ ਫਿਰ ਕਹਿੰਦੇ ਸਹਿਜ ਦੇ ਵਿੱਚ ਟਿਕ ਜਾਂਦਾ ਹੈ, ਆਤਮਕ ਅਡੋਲਤਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਸ ਗੁਰਮੁਖ ਦੇ ਵਿੱਚ ਇਸ ਤਰ੍ਹਾਂ ਦੇ ਦੈਵੀ ਗੁਣ, ਇਸ ਤਰ੍ਹਾਂ ਦੇ ਰੱਬੀ ਗੁਣ ਆ ਜਾਂਦੇ ਹਨ, ਉਸ ਦੀ ਮਹਿਮਾ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ ਹੈ। ਜਿੱਥੇ ਸਾਰਾ ਜਗਤ ਅਸ਼ਾਂਤ ਹੈ, ਸਾਰਾ ਜਗਤ ਦੁਖੀ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਕਿ ਸਾਰੇ ਰੋਗ ਜਿਹੜੇ ਹਨ ਉਹ ਜਲ ਰਹੇ ਹਨ, ਕੋਈ ਤ੍ਰਿਸ਼ਨਾ ਦੇ ਵਿੱਚ, ਕੋਈ ਵਾਸ਼ਨਾ ਦੇ ਵਿੱਚ, ਕੋਈ ਕ੍ਰੋਧ ਵਿੱਚ, ਕੋਈ ਹੰਕਾਰ ਵਿੱਚ ਹੈ। ਕਾਮ ਕ੍ਰੋਧ ਜਲੈ ਸਭ ਕੋਈ, ਤਾਂ ਹੀ ਜੀਵ ਦੌੜਦਾ ਹੈ ਕਿ ਸੁੱਖ ਸ਼ਾਂਤੀ ਦੀ ਅਰਦਾਸ ਕਰੋ ਜੀ, ਸ਼ਾਂਤੀ ਮਿਲ ਜਾਵੇ ਜੀ, ਸ਼ਾਂਤੀ ਵਾਸਤੇ ਕੁਝ ਕਰੋ ਜੀ। ਇਹ ਸਾਰਾ ਓੜ ਪੋੜ ਮਨੁੱਖ ਕਰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜੇ ਸ਼ਾਂਤੀ ਪ੍ਰਾਪਤ ਕਰਨੀ ਹੈ ਤਾਂ ਫਿਰ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਓ। ਕਲ ਤਾਤੀ ਠੰਡ ਹਰ ਨਾਉ। ਇਹ ਕਲਯੁਗ ਦੀਆਂ ਤੱਤੀਆਂ ਹਵਾਵਾਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ, ਕੇਵਲ ਉਹੀ ਗੁਰਮੁਖ ਬਚਦੇ ਹਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਯਾਦ ਹੈ। ਬਾਕੀ ਸਭ ਜਲ ਰਹੇ ਹਨ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਭਾਈ ਕੇਦਾਰੀ ਜੀ ਨੇ ਬੇਨਤੀ ਕੀਤੀ, ਹਜ਼ੂਰ ਪਾਤਸ਼ਾਹ ਮਹਾਰਾਜ ਸਾਹਿਬ ਜੀ, ਜਿੱਥੇ ਸਾਰਾ ਜਗਤ ਔਗਣਾਂ ਦੀ ਅਗਨ ਦੇ ਵਿੱਚ ਜਲ ਰਿਹਾ ਹੈ, ਉੱਥੇ ਮੈਂ ਵੀ ਜਲ ਰਿਹਾ ਹਾਂ। ਮੇਰੇ ਉੱਪਰ ਰਹਿਮਤ ਕਰੋ, ਮੇਰੇ ਉੱਪਰ ਕਿਰਪਾ ਕਰੋ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਆਖਣ ਲੱਗੇ ਕਿ ਭਾਈ ਕੇਦਾਰੀ ਜੀ, ਜਿਹੜੀ ਸਤਸੰਗਤ ਹੈ ਉਹ ਇੱਕ ਸਰੋਵਰ ਦੀ ਨਿਆਈ ਹੈ। ਕਹਿੰਦੇ ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗ ਜਾਵੇ ਤਾਂ ਕੋਈ ਹਿਰਨ ਦੌੜ ਕੇ ਸਰੋਵਰ ਦੇ ਵਿੱਚ ਚਲਿਆ ਜਾਵੇ ਤਾਂ ਉਹ ਉਸਦੀ ਤਪਸ਼ ਤੋਂ ਬਚ ਜਾਂਦਾ ਹੈ। ਕਹਿੰਦੇ ਇਸੇ ਪ੍ਰਕਾਰ ਜਗਤ ਦੇ ਵਿੱਚ ਸਾਰੇ ਪਾਸੇ ਔਗਣਾਂ ਦੀ ਅੱਗ ਬਲ ਰਹੀ ਹੈ। ਇਸ ਜਗਤ ਦੇ ਵਿੱਚ ਆਪਣੇ ਆਪ ਨੂੰ ਸਾਬਤ ਰੱਖਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ। ਜਿਸ ਤਰ੍ਹਾਂ ਬਚਨ ਵੀ ਆਉਂਦੇ ਹਨ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉ ਬਲਹਾਰੀ ਤਿੰਨ ਕਉ ਪੈਸ ਜੋ ਨੀਕ ਸਜਾਹੇ। ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦੇ ਹਾਂ ਜਿਹੜੇ ਇਸ ਜਗਤ ਰੂਪ ਕੱਜਲ ਦੀ ਕੋਠੜੀ ਦੇ ਵਿੱਚ ਵੜ ਕੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਕਾਲਖ ਨਹੀਂ ਲੱਗਦੀ, ਜਿਹੜੇ ਕਾਲਖ ਤੋਂ ਬਚ ਜਾਂਦੇ ਹਨ। ਇਸ ਤਰ੍ਹਾਂ ਭਾਈ ਕੇਦਾਰੀ ਜੀ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਇਆ, ਸਤਸੰਗਤ ਕਰਨੀ ਸ਼ੁਰੂ ਕੀਤੀ ਅਤੇ ਸ਼ਾਂਤੀ ਪ੍ਰਾਪਤ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਲੰਬੀ ਚੌੜੀ ਇਸ ਦੀ ਵਿਆਖਿਆ ਕੀਤੀ ਹੈ। ਉਹ ਕਹਿੰਦੇ ਬਹੁਤ ਸਾਰਾ ਰੂਹ ਹੋਵੇ ਨਾ ਕਿਧਰੇ, ਇੱਕ ਅੱਗ ਦੀ ਚੰਗਿਆੜੀ ਦੇ ਨਾਲ ਉਹ ਗੱਠਾਂ ਦੀਆਂ ਗੱਠਾਂ ਸੜ ਕੇ ਸਵਾਹ ਹੋ ਜਾਂਦੀਆਂ ਹਨ। ਪਰ ਭਾਈ ਸਾਹਿਬ ਜੀ ਫਰਮਾਉਂਦੇ ਹਨ, ਕਹਿੰਦੇ ਜੇਕਰ ਕਿਧਰੇ ਰੂਹ ਦੀ ਵੱਟੀ ਬਣਾ ਦਿੱਤੀ ਜਾਵੇ ਨਾ, ਫਿਰ ਉਹ ਵੱਟੀ ਜਿਹੜੀ ਹੈ ਨਾ ਸੜਦੀ ਨਹੀਂ, ਫਿਰ ਉਹ ਪ੍ਰਕਾਸ਼ ਕਰਦੀ ਰਹਿੰਦੀ ਹੈ, ਫਿਰ ਦੀਵਾ ਬਲਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਜੁਗਤ ਹੈ ਜਿਹੜੇ ਸੰਗਤ ਦੇ ਨਾਲ ਜੁੜ ਗਏ, ਜਿਹੜੇ ਨਾਮ ਦੇ ਨਾਲ ਜੁੜ ਗਏ, ਉਹਨਾਂ ਦੇ ਜੀਵਨ ਦਾ ਬਚਾਓ ਹੋ ਜਾਂਦਾ ਹੈ, ਉਹ ਬਚ ਜਾਂਦੇ ਹਨ। ਜਿੱਥੇ ਸਾਰਾ ਜਗਤ ਅਸ਼ਾਂਤ ਹੈ, ਦੁਖੀ ਹੈ, ਉੱਥੇ ਗੁਰਮੁਖ ਦੇ ਅੰਦਰ ਅੰਤਾਂ ਦੀ ਸ਼ਾਂਤੀ ਹੈ ਜਿਹੜੀ ਕਿ ਸਦੀਵ ਕਾਲ ਵਾਸਤੇ ਕਾਇਮ ਰਹਿੰਦੀ ਹੈ। ਉਤਰਾਅ ਚੜ੍ਹਾਅ ਨਹੀਂ ਬਣਦਾ, ਕਿਉਂਕਿ ਜਿਸ ਤਰ੍ਹਾਂ ਭਗਤਾਂ ਨੇ ਬਚਨ ਕੀਤੇ ਹਨ, ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿੰਦੇ ਰੋੜੇ ਵਰਗਾ ਹੋਣਾ ਚਾਹੀਦਾ ਹੈ। ਫਿਰ ਆਪ ਹੀ ਅੱਗੋਂ ਦੱਸਦੇ ਹਨ ਕਿ ਰੋੜੇ ਦੇ ਨਾਲ ਤਾਂ ਠੋਕਰਾਂ ਲੱਗਦੀਆਂ ਹਨ, ਭਾਵ ਕਿ ਜੇਕਰ ਜੀਵਨ ਦੇ ਵਿੱਚ ਕੱਟੜਤਾਈ ਧਾਰਨ ਕਰ ਲਈਏ ਫਿਰ ਦੂਸਰੇ ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਕਬੀਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤਾਂ ਕਿਹਾ ਭਇਆ ਪੰਥੀ ਕੋ ਦੁੱਖ ਦੇਹੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਕਹਿੰਦੇ ਖੇ ਵਰਗਾ ਬਣ ਜਾਣਾ ਚਾਹੀਦਾ ਹੈ, ਮਿੱਟੀ ਬਣ ਜਾਣਾ ਚਾਹੀਦਾ ਹੈ। ਤੋ ਅੱਗੇ ਦੱਸਦੇ ਹਨ ਕਿ ਕਬੀਰ ਖੇ ਹੋਈ ਤੋਂ ਕਿਹਾ ਭਇਆ ਜੋ ਉੱਡ ਲੱਗੇ ਅੰਗ। ਜੇਕਰ ਕਹਿੰਦੇ ਖੇ ਬਣ ਜਾਵੇ, ਇਹ ਕਈ ਵਾਰੀ ਕਹਿੰਦੇ ਜਿਹੜੀ ਖੇ ਹੈ ਨਾ, ਜਿਹੜੀ ਕਹਿੰਦੀ ਹੈ ਵੀ ਮੈਂ ਖੇ ਹਾਂ, ਉਹ ਉੱਡ ਕੇ ਫਿਰ ਸਰੀਰ ਨੂੰ ਲੱਗਦੀ ਹੈ, ਸਿਰ ਦੇ ਵਿੱਚ ਪੈਂਦੀ ਹੈ। ਭਾਵ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਮੇਰੇ ਵਿੱਚ ਬੜੀ ਨਿਮਰਤਾ ਹੈ, ਬੜੀ ਨਿਮਰਤਾ ਹੈ, ਉਹ ਫਿਰ ਕਈ ਵਾਰੀ ਦੂਸਰਿਆਂ ਦੇ ਸਿਰ ਤੱਕ ਅੱਪੜਦੇ ਹਨ, ਪੈਰਾਂ ਦੇ ਵਿੱਚ ਨਹੀਂ ਰਹਿੰਦੇ, ਦੂਸਰਿਆਂ ਦੇ ਸਿਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਹੜੀ ਦਿਖਾਵੇ ਦੀ ਨਿਮਰਤਾ ਹੈ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਫਿਰ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਪਾਣੀ ਵਰਗਾ ਹੋਣਾ ਚਾਹੀਦਾ ਹੈ। ਦੱਸਦੇ ਹਨ ਪਾਣੀ ਹੋਆ ਤਾਂ ਕਿਹਾ ਭਇਆ ਸੀਰਾ ਤਾਤਾ ਹੋਏ। ਭਗਤ ਜੀ ਦੱਸਦੇ ਹਨ ਕਿ ਅਜੇ ਵੀ ਗੱਲ ਨਹੀਂ ਬਣੀ, ਜਿਹੜਾ ਪਾਣੀ ਹੈ ਨਾ ਉਹ ਕਦੇ ਤਾਂ ਬੜਾ ਠੰਡਾ ਹੋ ਜਾਂਦਾ ਹੈ, ਕਦੇ ਬੜਾ ਤੱਤਾ ਹੋ ਜਾਂਦਾ ਹੈ। ਉਹ ਗੱਲ ਵੱਖਰੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਨੁਕਤੇ ਨੂੰ ਅੱਗੇ ਖੋਲਿਆ ਹੈ ਕਿ ਗੁਰਮੁਖ ਜਿਹੜੇ ਹਨ ਠੰਡੇ ਵੀ ਪਰੋਪਕਾਰ ਵਾਸਤੇ ਹੁੰਦੇ ਹਨ ਅਤੇ ਤੱਤੇ ਵੀ ਪਰੋਪਕਾਰ ਵਾਸਤੇ ਹੁੰਦੇ ਹਨ। ਅੱਗ ਦੇ ਉੱਪਰ ਠੰਡਾ ਪਾਣੀ ਪਾ ਦਿਓ ਤਾਂ ਵੀ ਅੱਗ ਨੂੰ ਬੁਝਾਉਂਦਾ ਹੈ, ਜੇ ਅੱਗ ਦੇ ਉੱਪਰ ਤੱਤਾ ਪਾਣੀ ਪਾ ਦਿਓ ਤਾਂ ਵੀ ਅੱਗ ਨੂੰ ਬੁਝਾਉਂਦਾ ਹੈ। ਗੁਰਮੁਖ ਇਸ ਤਰ੍ਹਾਂ ਦੇ ਹੁੰਦੇ ਹਨ। ਪਰ ਕਹਿੰਦੇ ਜਿਹੜੇ ਸਧਾਰਨ ਰੂਪ ਦੇ ਵਿੱਚ ਉਤਰਾਅ ਚੜ੍ਹਾਅ ਆਉਣੇ ਹਨ ਕਿ ਝੱਟ ਠੰਡੇ ਹੋ ਜਾਣਾ, ਝੱਟ ਤੱਤੇ ਹੋ ਜਾਣਾ, ਇਹ ਗੁਰਮੁਖਾਂ ਦੀ ਨਿਸ਼ਾਨੀ ਨਹੀਂ। ਉਹ ਇੱਕ ਰਸ ਰਹਿੰਦੇ ਹਨ। ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਿਵੇਂ ਜਿਵੇਂ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਮਿਲ ਕੇ ਜਪੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ।
ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਗੁਰਮੁਖ ਅੰਦਰੋਂ ਪੂਰੀ ਤਰ੍ਹਾਂ ਦੇ ਨਾਲ ਸ਼ਾਂਤ ਹੋਇਆ ਕਰਦੇ ਹਨ। ਉਹਨਾਂ ਦਾ ਹਿਰਦਾ ਪੂਰਾ ਠਰਿਆ ਹੋਇਆ ਕਰਦਾ ਹੈ, ਤ੍ਰਿਪਤ ਹੋਇਆ ਕਰਦਾ ਹੈ। ਔਰ ਸਤਿਗੁਰੂ ਜੀ ਦੱਸਦੇ ਹਨ ਕਿ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਉਹਨਾਂ ਦੇ ਨਾਮ ਸਮਾ ਜਾਂਦਾ ਹੈ। ਕਿਸ ਤਰ੍ਹਾਂ ਪਤਾ ਲੱਗੇ ਕਿ ਮਨ ਦੇ ਵਿੱਚ ਨਾਮ ਸਮਾ ਗਿਆ ਹੈ? ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਟਿਕ ਗਿਆ, ਜਿਨ੍ਹਾਂ ਦੇ ਨਾਮ ਮਨ ਦੇ ਵਿੱਚ ਨਾਮ ਸਮਾ ਗਿਆ, ਕਿਉਂਕਿ ਨਾਮ ਜਪਣਾ ਹੋਰ ਗੱਲ ਹੁੰਦੀ ਹੈ, ਨਾਮ ਦਾ ਵਸਣਾ, ਨਾਮ ਦਾ ਟਿਕਣਾ ਹੋਰ ਗੱਲ ਹੁੰਦੀ ਹੈ। ਉਹਨਾਂ ਦੀਆਂ ਨਿਸ਼ਾਨੀਆਂ ਕੀ ਹਨ? ਹਰ ਇੱਕ ਜੀਵ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਦੇਖ ਸਕਦਾ ਹੈ ਕਿ ਨਾਮ ਦਾ ਅਭਿਆਸ ਕਰਦੇ ਹਾਂ, ਬਾਣੀ ਦਾ ਅਭਿਆਸ ਕਰਦੇ ਹਾਂ, ਨਾਮ ਵਸਿਆ ਹੈ ਕਿ ਨਹੀਂ ਵਸਿਆ, ਕਿਵੇਂ ਪਤਾ ਚੱਲੇ? ਤਾਂ ਕਹਿੰਦੇ ਜੇਕਰ ਨਾਮ ਵਸ ਜਾਵੇ ਤਾਂ ਮਨ ਜਿਹੜਾ ਹੈ ਉਹ ਫਿਰ ਪਵਿੱਤਰ ਹੋ ਜਾਂਦਾ ਹੈ। ਸੋਚ ਪਵਿੱਤਰ ਹੋ ਜਾਂਦੀ ਹੈ, ਵਿਚਾਰ ਪਵਿੱਤਰ ਬਣ ਜਾਂਦੇ ਹਨ, ਫਿਰ ਮਨ ਦੇ ਵਿੱਚ ਗਲਤ ਫੁਰਨੇ ਨਹੀਂ ਰਹਿੰਦੇ, ਫਿਰ ਉਹ ਖਤਮ ਹੋ ਜਾਂਦੇ ਹਨ। ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਫਰਮਾਇਆ ਹੈ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਈ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਫਿਰ ਨਾਮ ਦਾ ਤਨ ਦੇ ਵਿੱਚ ਸਮਾਉਣਾ ਕੀ ਹੁੰਦਾ ਹੈ? ਕਿਉਂ ਪਤਾ ਚੱਲੇ ਵੀ ਸਾਡੇ ਤਨ ਦੇ ਵਿੱਚ, ਸਾਡੇ ਜੀਵਨ ਦੇ ਵਿੱਚ, ਸਾਡੇ ਸਰੀਰ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੈ? ਤੋ ਇਸ ਦੀ ਵਿਚਾਰ ਇਹ ਹੈ ਕਿ ਗੁਰਮੁਖਾਂ ਦਾ ਜਿਹੜੇ ਕਰਮ ਹਨ ਉਹ ਪਵਿੱਤਰ ਹੋ ਜਾਂਦੇ ਹਨ। ਸਤਿਗੁਰਾਂ ਨੇ ਦੱਸਿਆ ਹੈ ਨਾ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਫਿਰ ਜੀਵਨ ਦੇ ਵਿੱਚ ਲੋਭ ਨਹੀਂ ਹੋਵੇਗਾ, ਜੀਵਨ ਦੇ ਵਿੱਚ ਤ੍ਰਿਸ਼ਨਾ ਨਹੀਂ ਹੋਵੇਗੀ, ਜਿਹੜੇ ਕਰਮ ਹਨ ਉਹ ਪਵਿੱਤਰ ਹੋ ਜਾਣਗੇ। ਕਹਿੰਦੇ ਇਸ ਤਰ੍ਹਾਂ ਜਿਨ੍ਹਾਂ ਦੇ ਗੁਰਮੁਖਾਂ ਦੇ ਅੰਦਰ ਨਾਮ ਵਸ ਗਿਆ ਉਹਨਾਂ ਦੇ ਅੰਦਰ ਸਦਾ ਵਾਸਤੇ ਸ਼ਾਂਤੀ ਬਣੀ ਰਹਿੰਦੀ ਹੈ, ਉਹਨਾਂ ਦੀ ਸੋਚ ਪਵਿੱਤਰ ਹੋ ਜਾਂਦੀ ਹੈ, ਉਹਨਾਂ ਦੇ ਫੁਰਨੇ ਪਵਿੱਤਰ ਹੋ ਜਾਂਦੇ ਹਨ। ਜਦ ਵੀ ਵਿਚਾਰ ਆਵੇਗੀ ਚੰਗੀ ਵਿਚਾਰ ਆਵੇਗੀ, ਜਦ ਵੀ ਕੋਈ ਫੁਰਨਾ ਆਵੇਗਾ ਚੰਗਾ ਫੁਰਨਾ ਆਵੇਗਾ, ਪਵਿੱਤਰ ਫੁਰਨਾ ਆਵੇਗਾ। ਅਤੇ ਗੁਰਮੁਖਾਂ ਦੇ ਜਿਹੜੇ ਕਰਮ ਹਨ ਉਹ ਪਵਿੱਤਰ ਹੋ ਜਾਂਦੇ ਹਨ, ਜਿਨ੍ਹਾਂ ਨੂੰ ਸੰਸਾਰ ਦੇ ਲੋਕ ਦੇਖ ਸਕਦੇ ਹਨ। ਵਿਚਾਰਾਂ ਨੂੰ ਕੇਵਲ ਗੁਰਮੁਖ ਆਪ ਦੇਖ ਸਕਦਾ ਹੈ, ਦੂਸਰੇ ਦੀ ਵਿਚਾਰ ਨਹੀਂ ਦੇਖੀ ਜਾ ਸਕਦੀ ਵੀ ਕਿਸ ਤਰ੍ਹਾਂ ਦੀ ਹੈ। ਇਸ ਕਰਕੇ ਮਨ ਕਰਕੇ ਅਤੇ ਤਨ ਕਰਕੇ ਜਿਹੜੇ ਗੁਰਮੁਖ ਹਨ ਉਹ ਪਵਿੱਤਰ ਹੋ ਜਾਂਦੇ ਹਨ।
ਨਾਮੋ ਚਿਤਵੈ ਨਾਮ ਪੜੈ, ਨਾਮ ਰਹਿ ਲਿਵ ਲਾਏ।
ਇਸ ਦੇ ਅਰਥ ਅਨਵੇ ਕਰਕੇ ਬਣਦੇ ਹਨ ਕਿ ਜਿਹੜੇ ਗੁਰਮੁਖ ਹਨ ਉਹ ਨਾਮ ਨੂੰ ਹੀ ਪੜ੍ਹਦੇ, ਭਾਵ ਕਿ ਨਾਮ ਨੂੰ ਹੀ ਜਪਦੇ ਹਨ ਅਤੇ ਨਾਮ ਦਾ ਹੀ ਚਿੰਤਨ ਕਰਦੇ ਹਨ। ਦੇਖਣ ਨੂੰ ਇੱਕ ਹੀ ਗੱਲ ਦਿਖਾਈ ਦਿੰਦੀ ਹੈ, ਪਰ ਇਹ ਹੈ ਅਸਲ ਦੇ ਵਿੱਚ ਦੋ ਅਵਸਥਾਵਾਂ ਦਾ ਨਾਮ। राम राम करता सब जग फिरा राम ना पाया जाए। राम राम तो बहुत लोग कर लेंदे हन, पढ़ तो बहुत लोग लेंदे हन। जिस तरह धन श्री गुरु नानक देव महाराज जी ने सुल्तानपुर लोधी दी पावन धरती ते दस्या सी ना, जब सतगुरु पातशाह जी मसीत दे विच गए आखन लगे कि ऐ नवाब तू केवल ते केवल नमाज पढ़ रहा है, नमाज दा चिंतन नहीं कर रहा। पढ़ना होर गल हुंदी है, चिंतन करना होर गल हुंदी है। जिथे चिंतन आ जाता है उथे सारे दुख दलिद्रां दा नाश हो जाता है। जिहड़ा काजी सी आखन लगा कि मेरे नाल नमाज पढ़ लेंदे, आखन लगे तू भी केवल पढ़ ही रहा सी, तू भी चिंतन नहीं कर रहा सी। नवाब साहब घोड़े खरीद रहे सन, तेरा ध्यान अपने घर दे विच गया होया सी। ਉਹ ਗੱਲ ਵੱਖਰੀ ਹੈ ਕਿ ਪਹਿਲੀ ਅਵਸਥਾ ਦੇ ਵਿੱਚ ਪੜ੍ਹਨਾ ਹੀ ਹੁੰਦਾ ਹੈ, ਪਹਿਲੀ ਅਵਸਥਾ ਦੇ ਵਿੱਚ ਜਪਣਾ ਹੀ ਹੁੰਦਾ ਹੈ, ਅਤੇ ਜਪਣ ਦਾ ਲਾਭ ਵੀ ਹੈ। ਇਹ ਨਹੀਂ ਵੀ ਲਾਭ ਨਹੀਂ, ਪਰ ਇਹ ਨਹੀਂ ਵੀ ਸਾਰੀ ਜ਼ਿੰਦਗੀ ਬੰਦਾ ਪੜ੍ਹਦਾ ਹੀ ਰਹੇ, ਚਿੰਤਨ ਤਾਂ ਕੱਪੜੇ ਹੀ ਨਾ। ਸਤਿਗੁਰੂ ਜੀ ਦੱਸ ਰਹੇ ਹਨ ਕਿ ਜਿਹੜੇ ਗੁਰਮੁਖ ਹਨ ਉਹ ਜਿੱਥੇ ਨਾਮ ਨੂੰ ਜਪਦੇ ਹਨ, ਜਿੱਥੇ ਨਾਮ ਨੂੰ ਪੜ੍ਹਦੇ ਹਨ, ਉੱਥੇ ਉਹਨਾਂ ਦਾ ਧਿਆਨ ਵੀ ਨਾਮ ਦੇ ਵਿੱਚ ਜੁੜਦਾ ਹੈ, ਉੱਥੇ ਉਹਨਾਂ ਦੀ ਸੁਰਤ ਨੂੰ ਹੁਲਾਰਾ ਵੀ ਮਿਲਦਾ ਹੈ, ਪਤਾ ਚੱਲਦਾ ਹੈ ਕਿ ਵਾਕਿਆ ਹੀ ਬਾਣੀ ਪੜ੍ਹੀ ਹੈ, ਵਾਕਿਆ ਹੀ ਨਾਮ ਜਪਿਆ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦੱਸ ਰਹੇ ਹਨ ਕਿ ਉਹ ਜੋ ਗੁਰਮੁਖ ਹਨ ਨਾਮ ਦਾ ਚਿੰਤਨ ਵੀ ਕਰਦੇ ਹਨ, ਨਾਮ ਦੇ ਵਿੱਚ ਜੁੜਦੇ ਵੀ ਹਨ, ਅਤੇ ਸਦਾ ਵਾਸਤੇ ਨਾਮ ਦੇ ਵਿੱਚ ਆਪਣਾ ਧਿਆਨ ਲਗਾ ਕੇ ਰੱਖਦੇ ਹਨ, ਜਿਨ੍ਹਾਂ ਦੇ ਅੰਦਰ ਸਦੀਵ ਕਾਲ ਵਾਸਤੇ ਹਿਰਦੈ ਹਰ 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 ਧੁਨ ਉਪਜੇ, ਹਰ ਜਪੀਐ ਮਸਤਕ ਭਾਗ ਜੀਓ। ਸਦੀਵ ਕਾਲ ਵਾਸਤੇ ਪਰਮਾਤਮਾ ਦੇ ਨਾਮ ਦੀ ਰੌਣ ਚੱਲ ਪੈਂਦੀ ਹੈ।
ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ,
ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਿਆ ਉਹਨਾਂ ਦੇ ਅੰਦਰੋਂ ਫਿਰ ਸਾਰੀ ਚਿੰਤਾ ਮੁੱਕ ਜਾਂਦੀ ਹੈ। ਜਗਤ ਦੇ ਵਿੱਚ ਬਹੁਤ ਸਾਰੇ ਪਦਾਰਥ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਮਨੁੱਖ ਦੀ ਚਿੰਤਾ ਮੁੱਕਦੀ ਨਹੀਂ, ਮਨੁੱਖ ਦੀ ਚਿੰਤਾ ਵੱਧਦੀ ਹੈ। ਪਰ ਸਤਿਗੁਰੂ ਜੀ ਦੱਸਦੇ ਵੀ ਹਨ ਕਿ ਇਹ ਮਤ ਸਮਝਣਾ ਜਿਸ ਦੇ ਪਾਸ ਬਹੁਤ ਸਾਰੇ ਪਦਾਰਥ ਹਨ ਉਹ ਚਿੰਤਾ ਤੋਂ ਮੁਕਤ ਹੋ ਗਿਆ ਹੈ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਹੁੰਦਾ ਤਾਂ ਸਾਰੇ ਧਨੀ ਲੋਕ ਬਿਲਕੁਲ ਆਨੰਦ ਦੇ ਵਿੱਚ ਜੀਵਦੇ, ਫਿਰ ਉਹਨਾਂ ਨੂੰ ਰੋਣ ਧੋਣ ਦੀ ਕੀ ਲੋੜ ਸੀ। ਸਤਿਗੁਰੂ ਜੀ ਫਰਮਾਉਂਦੇ ਹਨ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਵੇਂ ਜਿਵੇਂ ਧਨ ਵੱਧਦਾ ਜਾਂਦਾ ਹੈ ਜੇ ਜੀਵਨ ਦੇ ਵਿੱਚ ਸੇਵਾ ਸਿਮਰਨ ਨਹੀਂ, ਤਿਵੇਂ ਤਿਵੇਂ ਚਿੰਤਾ ਵੀ ਵੱਡੀ ਹੁੰਦੀ ਜਾਂਦੀ ਹੈ, ਉਹ ਵੀ ਵੱਧਦੀ ਜਾਂਦੀ ਹੈ। ਕਹਿੰਦੇ ਜਿੱਥੇ ਨਿਰਧਨ ਦੁਖੀ ਹੈ ਉੱਥੇ ਧਨਵਾਨ ਵੀ ਦੁਖੀ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ, ਦੁਹ ਬਿਵਸਥਾ ਤੇਜੋ ਮੁਕਤਾ, ਸੋਈ ਸੁਹੇਲਾ ਭਾਲੀ ਹੈ। ਕਹਿੰਦੇ ਝੌਂਪੜੀ ਦੇ ਵਿੱਚ ਵੀ ਆਨੰਦ ਮਾਣਿਆ ਜਾ ਸਕਦਾ ਹੈ, ਮਹਿਲਾਂ ਦੇ ਵਿੱਚ ਵੀ ਆਨੰਦ ਮਾਣਿਆ ਜਾ ਸਕਦਾ ਹੈ, ਇਹ ਕੋਈ ਬੰਦਿਸ਼ ਨਹੀਂ ਵੀ ਝੌਂਪੜੀ ਵਾਲੇ ਨੂੰ ਆਨੰਦ ਨਹੀਂ ਮਿਲ ਸਕਦਾ ਜਾਂ ਮਹਿਲਾਂ ਵਾਲੇ ਨੂੰ ਨਹੀਂ ਮਿਲ ਸਕਦਾ ਜਾਂ ਮਿਲ ਸਕਦਾ ਹੈ, ਕਿਸੇ ਤਰ੍ਹਾਂ ਦੀ ਬੰਦਿਸ਼ ਨਹੀਂ। ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਆ ਗਿਆ ਉਹਨਾਂ ਦੀ ਸਾਰੀ ਚਿੰਤਾ ਖਤਮ ਹੋ ਜਾਂਦੀ ਹੈ। ਸਤਿਗੁਰੂ ਜੀ ਦੱਸਦੇ ਹਨ ਨਾ ਕਿ ਬਸਤਾ ਤੋਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਧਨ ਰੂਪਹੀਣ ਕਿਛ ਸਾਕ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਸ ਗੁਰਮੁਖ ਦਾ ਮਨ ਨਾਮ ਦੇ ਵਿੱਚ ਭਿੱਜ ਗਿਆ ਕਹਿੰਦੇ ਨੇ ਵੀ ਸਾਰੀ ਸ੍ਰਿਸ਼ਟੀ ਦਾ ਉਹ ਰਾਜਾ ਬਣ ਗਿਆ ਜਿਸ ਦਾ ਮਨ ਰੱਜ ਗਿਆ। ਉਸ ਗੁਰਮੁਖ ਦੀ ਸਾਰੀ ਜੀਵਤ ਦੀ ਚਿੰਤਾ ਖਤਮ ਹੋ ਜਾਂਦੀ ਹੈ।
ਸਤਿਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ।
ਇਹ ਪਰਮਾਤਮਾ ਦਾ ਅਮੋਲਕ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਦੱਸਦੇ ਹਨ ਕਿ ਸਤਿਗੁਰ ਨੂੰ ਮਿਲਣ ਦੇ ਨਾਲ ਪ੍ਰਾਪਤ ਹੁੰਦਾ ਹੈ। ਇਹ ਨਾਮ ਹੈ ਇਹ ਸਤਿਗੁਰ ਦੇ ਪਾਸ। ਨਾਮ ਨਿਧਾਨ ਅਪਾਰ ਹੈ ਪੂਰੇ ਸਤਿਗੁਰ ਪਾਸ। ਸਤਿਗੁਰ ਸੇਵਾ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਜਿਹੜੇ ਸਤਿਗੁਰ ਦੀ ਰਹਿਤ ਰੱਖਦੇ ਹਨ, ਜਿਹੜੇ ਸਤਿਗੁਰ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਨ, ਹੈ ਤਾਂ ਬੜਾ ਕੀਮਤੀ ਰਤਨ, ਪਰ ਕਹਿੰਦੇ ਸਤਿਗੁਰ ਫਿਰ ਉਹਨਾਂ ਨੂੰ ਬਖਸ਼ ਦਿੰਦੇ ਹਨ ਜਿਹੜੇ ਰਹਿਤ ਰੱਖਦੇ ਹਨ, ਜਿਹੜੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਨ। ਇਸ ਨਾਮ ਦੁਆਰਾ ਫਿਰ ਜੀਵਨ ਦੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਸਾਰੇ ਪਦਾਰਥਾਂ ਦੀ ਭੁੱਖ ਵੀ ਮਿਟ ਜਾਂਦੀ ਹੈ। ਕਿਉਂਕਿ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗਾ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਧ ਗਈ। ਜਿੱਥੇ ਆਮ ਜੀਵ ਦੇ ਮਨ ਦੇ ਵਿੱਚ ਖਿਆਲ ਬਣੇ ਰਹਿੰਦੇ ਹਨ, ਚੰਗਾ ਖਾਈਏ ਚੰਗਾ ਪਹਿਨੀਏ ਹੋਰ ਚੰਗਾ ਖਾਈਏ ਹੋਰ ਚੰਗਾ ਪਹਿਨੀਏ, ਕਹਿੰਦੇ ਉੱਥੇ ਗੁਰਮੁਖ ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦੇ ਹਨ ਕਿ ਹੇ ਪ੍ਰਭੂ ਜੋ ਤੂੰ ਦਿੱਤਾ ਹੈ ਅਸੀਂ ਉਸੇ ਦੇ ਵਿੱਚ ਹੀ ਪ੍ਰਸੰਨ ਹਾਂ। ਇਸ ਤਰ੍ਹਾਂ ਨਾਮ ਦੁਆਰਾ ਤ੍ਰਿਪਤੀ ਆ ਜਾਂਦੀ ਹੈ, ਨਾਮ ਦੁਆਰਾ ਭੁੱਖਾਂ ਸਾਰੀਆਂ ਮਿਟ ਜਾਂਦੀਆਂ ਹਨ।
ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ, ਜਿਹੜੇ ਨਾਮ ਦਾ ਅਭਿਆਸ ਕਰਦੇ ਹਨ, ਜਿਹੜੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਹਨ, ਕਿਉਂਕਿ ਇੱਕ ਹੁੰਦਾ ਹੈ ਕੇਵਲ ਜ਼ਬਾਨੀ ਕਲਾਮੀ, ਦੂਸਰਾ ਹੁੰਦਾ ਹੈ ਕਿ ਨਾਮੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾਮ ਦਾ ਅਭਿਆਸ ਕਰਨਾ। ਜਿਸ ਤਰ੍ਹਾਂ ਸਾਡੇ ਵਿਦਵਾਨ ਇਹ ਦੱਸਦੇ ਹਨ ਕਿ ਮੂਰਤੀ ਦੇ ਨਾਲ ਨਾ ਜੁੜੋ, ਜਿਸ ਦੀ ਮੂਰਤੀ ਹੈ ਉਸ ਦੇ ਨਾਲ ਜੁੜੋ। ਇਹ ਬੜੀਆਂ ਬਰੀਕ ਰਮਜਾਂ ਹੁੰਦੀਆਂ ਹਨ। ਆਪਾਂ ਕਹਿ ਦਿੰਦੇ ਹਾਂ ਲਓ ਜੀ ਖੰਡਨ ਕਰ ਦਿੱਤਾ, ਬਸ ਇੰਨੀ ਗੱਲ ਸਮਝਾਈ ਗਈ ਹੈ ਕਿ ਜਿਸ ਦੀ ਮੂਰਤੀ ਹੈ ਨਾ, ਜਿਸ ਭਗਵਾਨ ਦੀ, ਉਸ ਭਗਵਾਨ ਦੇ ਨਾਲ ਜੁੜੋ, ਪੱਥਰ ਦੇ ਨਾਲ ਨਾ ਜੁੜੋ, ਭਗਵਾਨ ਦੇ ਨਾਲ ਜੁੜੋ। ਭਾਵੇਂ ਨਾਮ ਇੱਕ ਜੜ ਵਸਤੂ ਨਹੀਂ, ਪਰ ਪੂਰਾ ਪੂਰਾ ਲਾਭ ਨਹੀਂ ਮਿਲਦਾ ਜਿੰਨਾ ਚਿਰ ਤੱਕ ਬੰਦਾ ਨਾਮੀ ਨੂੰ ਆਪਣੇ ਧਿਆਨ ਦੇ ਵਿੱਚ ਨਾ ਲਿਆਵੇ। ਨਾਮੀ ਕੌਣ ਹੈ? ਪਰਮਾਤਮਾ, ਵਾਹਿਗੁਰੂ ਪਰਮੇਸ਼ਰ। ਕਿ ਉਹ ਬਿਰਧ ਨੂੰ ਪਾਲਦਾ ਹੈ, ਉਹ ਸ਼ਰਨ ਪਿਆ ਹੋਇਆਂ ਦੀ ਲਾਜ ਰੱਖਦਾ ਹੈ, ਉਹ ਸਦਾ ਬਖਸ਼ਿੰਦ ਹੈ। ਉਸਦੇ ਗੁਣਾਂ ਨੂੰ ਜਿੰਨਾ ਚਿਰ ਤੱਕ ਆਪਣੇ ਜੀਵਨ ਦੇ ਵਿੱਚ ਧਾਰਨ ਨਾ ਕਰੇ, ਨਿਰਾ ਪੂਰਾ ਅਭਿਆਸ ਕਰਨ ਦੇ ਨਾਲ ਫਿਰ ਬਹੁਤੀ ਖੇਲ ਨਹੀਂ ਬਣਦੀ। ਤੇ ਜਿਹੜੇ ਕਹਿੰਦੇ ਹਾਜ਼ਰ ਨਾਜ਼ਰ ਜਾਣਦੇ ਹਨ, ਜਿਹੜੇ ਨਾਮੀ ਦੇ ਨਾਲ ਜੁੜਦੇ ਹਨ, ਨਾਮੀ ਦੇ ਨਾਲ ਜੁੜਦਿਆਂ ਹੋਇਆ ਨਾਮ ਦਾ ਅਭਿਆਸ ਕਰਦੇ ਹਨ, ਐਸੇ ਫਿਰ ਜਿਹੜੇ ਗੁਰਮੁਖ ਹਨ ਉਹਨਾਂ ਦੇ ਪੱਲੇ ਦੇ ਵਿੱਚ ਨਾਮ ਪੈ ਜਾਂਦਾ ਹੈ। ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਿੰਦੇ ਹਨ ਵੀ ਹੈਗਾ ਹੈ ਤੇਰੇ ਕੁਝ ਪੱਲੇ, ਕੀ ਹੈ ਤੇਰੇ ਪੱਲੇ? ਕਹਿੰਦੇ ਗੁਰਮੁਖਾਂ ਦੇ ਪੱਲੇ ਦੇ ਵਿੱਚ ਪਰਮਾਤਮਾ ਦਾ ਨਾਮ ਹੁੰਦਾ ਹੈ। ਕਈ ਵਾਰੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਇਆ ਹੈ, ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੇ ਹਿਰਦੈ ਤੋਂ ਵਸੈ ਤੇ ਨਰ ਗੁਣੀ ਗਹੀਰ। ਕਹਿੰਦੇ ਗੁਰਮੁਖਾਂ ਦੇ ਹਿਰਦੇ ਰੂਪੀ ਪੱਲੇ ਦੇ ਵਿੱਚ ਫਿਰ ਪਰਮਾਤਮਾ ਦਾ ਨਾਮ ਪੈ ਜਾਂਦਾ ਹੈ।
ਮਹੱਲਾ ਚੌਥਾ, ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਘਰ ਛੋੜ ਗਿਆ।
ਇਸ ਸ਼ਬਦ ਵਿੱਚ ਸਤਿਗੁਰੂ ਜੀ ਨੇ ਗੋਂਦੇ ਦੇ ਪੁੱਤਰ ਵੱਲ ਇਸ਼ਾਰਾ ਕੀਤਾ ਹੈ, ਜਿਸਨੇ ਪਹਿਲੇ ਲਾਹੌਰ ਦਰਬਾਰ ਦੇ ਵਿੱਚ ਸ਼ਿਕਾਇਤ ਕੀਤੀ, ਫਿਰ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਸ਼ਿਕਾਇਤ ਕੀਤੀ ਸੀ। ਬਹੁਤ ਸਾਰੇ ਸ਼ਬਦ ਇਸ ਪ੍ਰਥਾਏ ਆਏ ਹਨ। ਮਲ ਜੂਈ ਭਰਿਆ ਨੀਲਾ ਕਾਲਾ, ਖਿਦੋ ਲੜਾ ਤਿਨ ਵੇਮੁਖ ਵੇਮੁਖੇ ਨੂੰ ਪਾਇਆ, ਪਾਸ ਨੇ ਦੇਈ ਕੋਈ ਬਹਿਣ ਜਗਤ ਮੈਂ, ਗੂਹ ਪੜ ਸਗਵੀ ਮਲ ਲਾਏ ਮਨਮੁਖ ਆਇਆ। ਕਿਉਂਕਿ ਜਿਹੜਾ ਗੋਂਦਾ ਸੀ ਉਹ ਤਾਂ ਸਤਿਗੁਰ ਦਾ ਸ਼ਰਧਾਲੂ ਸੀ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਵਿਖੇ ਲੈ ਕੇ ਗਿਆ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਪਹਿਲੇ ਬਾਬਾ ਦਾਤੂ ਦਾਸੂ ਜੀ ਨੂੰ ਕਿਹਾ ਕਿ ਤੁਸੀਂ ਜਾਓ, ਆਖਣ ਲੱਗੇ ਕਿੱਥੇ ਭੂਤਾਂ ਦੇ ਨਾਲ ਪੰਗੇ ਲੈਂਦੇ ਰਹਾਂਗੇ, ਇੱਥੇ ਚੰਗੇ ਭਲੇ ਟਿਕੇ ਹੋਏ ਹਾਂ। ਸਤਿਗੁਰੂ ਜੀ ਆਖਣ ਲੱਗੇ ਕਿ ਜੋ ਗੁਰਬਾਣੀ ਹੈ ਸਾਰਿਆਂ ਦਾ ਕਲਿਆਣ ਕਰਨ ਵਾਲੀ ਹੈ, ਪਸ਼ੂ ਪਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਸਭ ਦਾ ਕਲਿਆਣ ਕਰ ਦਿੰਦੀ ਹੈ, ਤੁਸੀਂ ਬਚਨ ਮੰਨ ਕੇ ਜਾਓ ਤਾਂ ਸਹੀ, ਨਹੀਂ ਗਏ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਤਿਗੁਰੂ ਜੀ ਨੇ ਸੋਟੀ ਦਿੱਤੀ, ਆਖਣ ਲੱਗੇ ਪੁਰਖਾ ਜਿੱਧਰ ਜਿੱਧਰ ਜਾਓਗੇ ਇਹ ਮਲੀਨ ਆਤਮਾਵਾਂ ਅੱਗੇ ਅੱਗੇ ਦੌੜ ਜਾਣਗੀਆਂ, ਕੋਈ ਤੁਹਾਡੇ ਲਾਗੇ ਨਹੀਂ ਆਵੇਗੀ। ਪਰ ਇਸਦਾ ਜਿਹੜਾ ਪੁੱਤਰ ਸੀ ਚੁੱਕਣਾ ਦੇ ਵਿੱਚ ਆ ਕੇ ਗੁਰੂ ਘਰ ਦੀ ਮੁਖਾਲਫ ਕਰਦਾ ਹੈ ਅਤੇ ਗਿਣਤੀਆਂ ਕਰਦਾ ਹੈ ਵੀ ਮੇਰਾ ਹੱਕ ਬਣਦਾ ਹੈ, ਤੁਸੀਂ ਸਾਡੀ ਨਗਰੀ ਦੇ ਵਿੱਚ ਆਏ ਹੋ। ਸਾਧ ਸੰਗਤ ਜੀ ਯਾਦ ਰੱਖਣਾ, ਜਿਸਨੇ ਵੀ ਅੱਜ ਤੱਕ ਗੁਰੂ ਘਰ ਦੇ ਨਾਲ ਕੋਈ ਗਿਣਤੀ ਮਿਣਤੀ ਕੀਤੀ ਹੈ ਨਾ, ਉਹ ਹਮੇਸ਼ਾ ਘਾਟੇ ਦੇ ਵਿੱਚ ਗਿਆ ਹੈ। ਗਿਣਤੀਆਂ ਤਾਂ ਸਿੱਖ ਕਰ ਹੀ ਨਹੀਂ ਸਕਦਾ, ਸਤਿਗੁਰੂ ਜੀ ਦੀਆਂ ਇੰਨੀਆਂ ਬਖਸ਼ਿਸ਼ਾਂ ਹਨ, ਇੰਨੀਆਂ ਰਹਿਮਤਾਂ ਹਨ। ਸਤਿਗੁਰ ਸੇਤੀ ਗਣਤ ਜੇ ਰੱਖੈ, ਹਲਤ ਪਲਤ ਸਭ ਤਿਸਕਾ ਗਾਇਆ, ਨਿਤ ਝਹੀਆ ਪਾਏ ਝੱਗੂ ਸੁੱਟੇ, ਝੱਖਦਾ ਝੱਖਦਾ ਝੜ ਪਾਇਆ, ਨਿਤ ਉਹ ਪਾਵ ਕਰੇ ਮਾਇਆ ਧਨ ਕਾਰਨ, ਅਗਲਾ ਧਨ ਪੀ ਉੱਡ ਗਿਆ, ਕਿਆ ਉਹ ਖੱਟੇ ਕਿਆ ਉਹ ਖਾਵੇ, ਜਿਸ ਅੰਦਰ ਨਿੰਦਾ ਮੋਹੇ ਅੰਬ ਪਾਇਆ। ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਜੇ ਗੁਰ ਕੀ ਸ਼ਰਨੀ ਫਿਰ ਉਹ ਆਵੇ ਤਾਂ ਪਿਛਲੇ ਔਗਣ ਬਖਸ਼ ਲਿਆ। ਪਰ ਕਹਿੰਦੇ ਜਿਹੜਾ ਗੋਂਦੇ ਦਾ ਪੁੱਤਰ ਸੀ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਨਹੀਂ ਆਇਆ, ਉਸਦੇ ਪ੍ਰਥਾਏ ਸਤਿਗੁਰੂ ਜੀ ਦੱਸ ਰਹੇ ਹਨ ਕਿ ਜਿਹੜੇ ਸਤਿਗੁਰ ਦੇ ਹੱਥੋਂ ਮਾਰੇ ਜਾਂਦੇ ਹਨ, ਫਿਟਕਾਰੇ ਜਾਂਦੇ ਹਨ, ਉਹ ਭਰਮ ਦੇ ਵਿੱਚ ਭਟਕਦੇ ਰਹਿੰਦੇ ਹਨ, ਘਰ ਬਾਹਰ ਨੂੰ ਵੀ ਸਾਰੇ ਨੂੰ ਛੱਡ ਦਿੰਦੇ ਹਨ।
ਉਸ ਪਿੱਛੇ ਵਜੈ ਫਕੜੀ, ਮੂੰਹ ਕਾਲਾ ਆਗੈ ਪਿਆ।
ਉਹਨਾਂ ਦੀ ਪਿੱਛੇ ਇਸ ਸੰਸਾਰ ਦੇ ਵਿੱਚ, ਇਸ ਲੋਕ ਦੇ ਵਿੱਚ ਫੱਕੜੀ ਵੱਜਦੀ ਹੈ, ਡੌਂਡੀ ਪਿੱਟੀ ਜਾਂਦੀ ਹੈ, ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ। ਅੱਗੇ ਕਹਿੰਦੇ ਗੁਰੂ ਘਰ ਦੇ ਨਿੰਦਕਾਂ ਦੇ ਪਰਲੋਕ ਦੇ ਵਿੱਚ ਮੂੰਹ ਕਾਲੇ ਕੀਤੇ ਜਾਂਦੇ ਹਨ।
ਉਸ ਅਰਲ ਬਾਰਲ ਮੂੰਹੋਂ ਨਿਕਲੈ ਨਿਤ ਝਗੂ ਸੁੱਟਦਾ ਮੂਆ।
ਉਹ ਕਹਿੰਦੇ ਵਿਅਰਥ ਹੀ ਅਰਲ ਬਰਲ ਆਪਣੇ ਮੂੰਹ ਤੋਂ ਬੋਲਦੇ ਰਹਿੰਦੇ ਹਨ ਅਤੇ ਨਿੰਦਿਆ ਰੂਪੀ ਝੱਗ ਆਪਣੇ ਮੂੰਹ ਦੇ ਵਿੱਚੋਂ ਸੁੱਟਦੇ ਰਹਿੰਦੇ ਹਨ।
ਕਿਆ ਹੋਵੇ ਕਿਸੇ ਹੀ ਦਾ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ।
ਕਹਿੰਦੇ ਨਿੰਦਕ ਲੋਕ ਇੰਨੇ ਮਾੜੇ ਪਾਪ ਕਰ ਜਾਂਦੇ ਹਨ ਕਿ ਫਿਰ ਉਹਨਾਂ ਦਾ ਕੋਈ ਦਾਰੂ ਦਵਾ ਨਹੀਂ ਰਹਿੰਦਾ। ਔਖਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੇ। ਕਹਿੰਦੇ ਬਾਕੀ ਸਾਰੀਆਂ ਬਿਮਾਰੀਆਂ ਦੀ ਦਵਾਈ ਹੈਗੀ ਹੈ ਪਰ ਨਿੰਦਕ ਦਾ ਕੋਈ ਦਾਰੂ ਨਹੀਂ। ਕਰਮ ਇੰਨਾ ਭੈੜਾ ਕਰ ਜਾਂਦਾ ਹੈ ਸਤਿਗੁਰ ਦੀ ਨਿੰਦਿਆ ਦਾ ਫਿਰ ਉਸਨੂੰ ਆਪਣੇ ਕੀਤੇ ਦਾ ਫਲ ਪਾਉਣਾ ਪੈਂਦਾ ਹੈ। ਜਿਸਨੂੰ ਕਿਹਾ ਹੈ ਨਾ ਕਿ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਫਿਰ ਆਪਣੇ ਕੀਤੇ ਦਾ ਫਲ ਉਸਨੂੰ ਭੋਗਣਾ ਪੈਂਦਾ ਹੈ।
ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੈ।
ਸਤਿਗੁਰ ਦੇ ਘਰ ਦਾ ਨਿੰਦਕ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਝੂਠਾ ਹੀ ਸਾਬਤ ਹੁੰਦਾ ਹੈ। ਉਹਨਾਂ ਦਾ ਝੂਠ ਉਸਦਾ ਝੂਠ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਪਾਉਂਦਾ। ਕੋਈ ਝੂਠਾ ਵਿਅਕਤੀ, ਕੋਈ ਚੋਰ ਵਿਅਕਤੀ, ਕੋਈ ਇਸ ਤਰ੍ਹਾਂ ਦੀ ਸਿਫਤ ਸਲਾਹ ਕਰਨ ਦੀ ਵੀ ਕੋਸ਼ਿਸ਼ ਕਰੇ ਉਸਦੀ ਗੱਲ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਕਰਦਾ। ਉਸਦੀ ਸਾਰੇ ਪਾਸੇ ਤੋਂ ਮੁਖਾਲਫਤ ਹੁੰਦੀ ਹੈ।
ਵੇਖੋ ਭਾਈ ਵਡਿਆਈ ਹਰ ਸੰਤ ਹੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ।
ਹੇ ਭਾਈ ਆਪਣੇ ਵਾਹਿਗੁਰੂ ਪਰਮੇਸ਼ਰ ਦੀ ਇਹ ਵਡਿਆਈ ਦੇਖਣਾ ਕਰੋ। ਹੇ ਸੰਤ ਜਨੋ ਸਵਾਮੀ ਦੀ ਵਡਿਆਈ ਦੇਖੋ, ਉਸਦਾ ਵਿਧੀ ਵਿਧਾਨ ਦੇਖੋ ਕਿਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਦਾ ਕੋਈ ਬੀਜ ਬੀਜਦਾ ਹੈ ਉਸ ਤਰ੍ਹਾਂ ਦਾ ਉਸਨੂੰ ਫਲ ਖਾਣਾ ਪੈਂਦਾ ਹੈ। ਆਪੇ ਬੀਜ ਆਪੇ ਹੀ ਖਾਹੋ ਕਿ ਹੁਣ ਕਰਮ ਮਾੜੇ ਕੀਤੇ ਹਨ ਉਹਨੂੰ ਫਲ ਖਾਣ ਵਾਸਤੇ ਵੀ ਤਿਆਰ ਹੋ। ਸਤਿਗੁਰ ਦੇ ਘਰ ਦੀ ਨਿੰਦਾ ਕਰਨ ਵਰਗਾ ਹੋਰ ਕੋਈ ਮਾੜਾ ਕਰਮ ਨਹੀਂ। ਕਹਿੰਦੇ ਇਸ ਤਰ੍ਹਾਂ ਦੇ ਜੀਵ ਨੂੰ ਫਿਰ ਕਰਨੀ ਦਾ ਫਲ ਭੁਗਤਣਾ ਪੈਂਦਾ ਹੈ।
ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ।
ਸਤਿਗੁਰ ਦੇ ਘਰ ਦੇ ਨਿੰਦਕ ਦੀ ਪ੍ਰਲੋਕ ਦੇ ਵਿੱਚ ਵੀ ਬੜੀ ਭਾਰੀ ਦੁਰਗਤੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਗੱਲਾਂ ਭਾਵੇਂ ਅੱਗੇ ਦੀਆਂ ਹਨ ਪਰ ਇਹ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਆਮ ਜੀਵ ਕਹਿ ਦਿੰਦਾ ਹੈ ਕਿ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ। ਇਹ ਜੱਗ ਦੀ ਤਾਂ ਸਾਨੂੰ ਸਮਝ ਹੈ, ਅਗਲਾ ਕਿਸਨੇ ਦੇਖਿਆ ਹੈ? ਸਤਿਗੁਰੂ ਜੀ ਕਹਿੰਦੇ ਅਸੀਂ ਦੇਖਿਆ ਹੈ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਸਤਿਗੁਰ ਦੇ ਘਰ ਦੇ ਨਿੰਦਕ ਹਨ ਕਿਵੇਂ ਉਹਨਾਂ ਦੀ ਪ੍ਰਲੋਕ ਦੇ ਵਿੱਚ ਦੁਰਗਤੀ ਹੁੰਦੀ ਹੈ, ਕਿਵੇਂ ਉਹਨਾਂ ਨੂੰ ਆਪ ਹੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਆ ਦਹ ਲੇਖਾ ਕਰ ਸਮਝਾਇਆ, ਥਾਉ ਨ ਹੋਈ ਪਾਉ ਦੀ ਹੁਣ ਸੁਣੀਏ ਕਿਆ ਰੂ ਆਇਆ ਮਨੰਦੇ ਜਨਮ ਗਵਾਇਆ। ਸਤਿਗੁਰ ਨੇ ਅੱਗੇ ਦੀਆਂ ਹੀ ਗੱਲਾਂ ਲਿਖੀਆਂ ਹਨ। ਬੰਦਾ ਕਹਿੰਦਾ ਵੀ ਅਗਲਾ ਕਿਸਨੇ ਦੇਖਿਆ ਹੈ? ਸਤਿਗੁਰੂ ਜੀ ਕਹਿੰਦੇ ਬਾਅਦ ਵਿੱਚ ਪਛਤਾਉਣਾ ਨਾ ਪਵੇ, ਹੁਣੇ ਸਮਝ ਲੈਣਾ ਚਾਹੀਦਾ ਹੈ, ਵਰਨਾ ਪ੍ਰਲੋਕ ਦੇ ਵਿੱਚ ਇਸ ਤੋਂ ਨਾਲੋਂ ਵੀ ਜ਼ਿਆਦਾ ਦੁੱਖ ਭੋਗਣੇ ਪੈਂਦੇ ਹਨ। ਜਿਤਨੇ ਦੁੱਖ ਸਰੀਰ ਕਰਕੇ ਭੋਗਣੇ ਪੈਂਦੇ ਹਨ, ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਦੁੱਖ ਬੰਦੇ ਨੂੰ ਪ੍ਰਲੋਕ ਦੇ ਵਿੱਚ ਭੋਗਣੇ ਪੈਂਦੇ ਹਨ। ਸਤਿਗੁਰੂ ਜੀ ਕਹਿੰਦੇ ਅੱਗੇ ਦੀਆਂ ਗੱਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਭਾਈ।
ਪਾਉੜੀ ਗੁਰ ਸੱਚੈ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ।
ਸੱਚੇ ਗੁਰੂ ਨੇ ਇਹ ਸੱਚਾ ਥੇਹ ਸੱਚਾ ਪਿੰਡ ਬੰਨਣਾ ਕੀਤਾ ਹੈ ਸਤ ਸੰਗਤ ਰੂਪੀ, ਅਤੇ ਜਿਹੜੇ ਗੁਰਮੁਖ ਹਨ ਇਸ ਸਤ ਸੰਗਤ ਰੂਪੀ ਪਿੰਡ ਦੇ ਰਖਵਾਲੇ ਬਣਾਏ ਹਨ।
ਪੂਰਨ ਹੋਈ ਆਸ ਗੁਰ ਚਰਣੀ ਮਨ ਰੱਤੇ,
ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਨਾਲ ਰੰਗਿਆ ਗਿਆ, ਜਿਹੜੇ ਗੁਰੂ ਦੀ ਮਰਯਾਦਾ ਦੇ ਵਿੱਚ ਜਿਨ੍ਹਾਂ ਨੇ ਜੀਵਣਾ ਸਿੱਖ ਲਿਆ, ਕਹਿੰਦੇ ਉਹਨਾਂ ਦੀ ਫਿਰ ਹਰ ਪ੍ਰਕਾਰ ਦੀ ਇੱਛਾ ਹਰ ਪ੍ਰਕਾਰ ਦੀ ਆਸਾ ਪੂਰੀ ਹੋ ਜਾਂਦੀ ਹੈ।
ਗੁਰੂ ਕਿਰਪਾਲ ਬੇਅੰਤ ਅਵਗੁਣ ਸਭ ਹਤੇ,
ਕਿਉਂਕਿ ਸਤਿਗੁਰੂ ਜੀ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਿਰਪਾਲੂ ਸਤਿਗੁਰੂ ਜੀ ਜੋ ਬੇਅੰਤ ਹਨ, ਜਿਹੜੇ ਐਸੇ ਗੁਰੂ ਦੀ ਚਰਨ ਸ਼ਰਨ ਦੇ ਨਾਲ ਲੱਗ ਜਾਂਦੇ ਹਨ, ਉਹਨਾਂ ਦੇ ਸਾਰੇ ਔਗਣ ਹੱਤੇ ਖਤਮ ਕਰ ਦਿੱਤੇ ਜਾਂਦੇ ਹਨ। ਜਿਹੜੇ ਗੁਰੂ ਦੀ ਮਰਯਾਦਾ ਦੇ ਵਿੱਚ ਜੀਣ ਲੱਗ ਪਏ, ਜਿਨ੍ਹਾਂ ਨੇ ਜੀਵਣਾ ਸਿੱਖ ਲਿਆ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਫਿਰ ਚੱਲਦਿਆਂ ਚੱਲਦਿਆਂ ਉਹ ਸਮਾਂ ਆ ਜਾਂਦਾ ਹੈ ਜਦ ਸਤਿਗੁਰੂ ਕਿਰਪਾ ਕਰਕੇ ਕੰਠ ਲਾਏ ਔਗਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ ਇੱਕ ਦਿਨ ਗਲੇ ਦੇ ਨਾਲ ਲਗਾ ਕੇ ਸਾਰੇ ਔਗਣਾਂ ਦਾ ਨਾਸ਼ ਕਰ ਦਿੰਦੇ ਹਨ।
ਗੁਰੇ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ,
ਸਤਿਗੁਰੂ ਜੀ ਆਪ ਰਹਿਮਤ ਕਰਕੇ ਆਪ ਕਿਰਪਾ ਕਰਕੇ ਸ਼ਰਨ ਪਿਆ ਹੋਇਆਂ ਨੂੰ ਆਪਣੇ ਬਣਾ ਲੈਂਦੇ ਹਨ। ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹਨਾਂ ਦਾ ਫਿਰ ਲੇਖਾ ਜੋਖਾ ਕੋਈ ਨਹੀਂ ਪੁੱਛਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ ਮਿਲੇ ਗੁਰ ਗੋਬਿੰਦਾ, ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ, ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ। ਜਿਨ੍ਹਾਂ ਨੂੰ ਸਤਿਗੁਰ ਫਿਰ ਆਪਣੇ ਰਜਿਸਟਰ ਦੇ ਵਿੱਚ ਚੜ੍ਹਾ ਲੈਂਦੇ ਹਨ।
ਨਾਨਕ ਸਾਧ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ,
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਐਸੇ ਗੁਰੂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਸ ਗੁਰੂ ਦੇ ਵਿੱਚ ਇੰਨੇ ਗੁਣ ਹਨ ਕਿ ਸ਼ਰਨ ਪਿਆ ਹੋਇਆਂ ਦੀ ਉਹ ਲਾਜ ਰੱਖਦੇ ਹਨ, ਫਿਰ ਸ਼ਰਨ ਪਿਆ ਹੋਇਆਂ ਦੇ ਔਗਣਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕਰਦੇ। ਜਿਹੜੇ ਮਰਯਾਦਾ ਦੇ ਵਿੱਚ ਜੀਣ ਦੀ ਕੋਸ਼ਿਸ਼ ਕਰਦੇ ਹਨ, ਜਿਹੜੇ ਨਾਮ ਜਪਣ ਦੀ ਸੇਵਾ ਸਿਮਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਹੜੇ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਫਿਰ ਸਤਿਗੁਰੂ ਉਹਨਾਂ ਦੇ ਉੱਪਰ ਰਹਿਮਤ ਕਰਦੇ ਹਨ, ਸਤਿਗੁਰੂ ਉਹਨਾਂ ਦੇ ਉੱਪਰ ਕਿਰਪਾ ਕਰਦੇ ਹਨ, ਫਿਰ ਉਹਨਾਂ ਦੇ ਔਗਣਾਂ ਨੂੰ ਚਿਤਾਰਦੇ ਨਹੀਂ, ਕਿਉਂਕਿ ਔਗਣ ਇੰਨੇ ਹਨ ਜੇ ਚਿਤਾਰਨ ਤਾਂ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਇਸ ਕਰਕੇ ਸ਼ਬਦ ਦੇ ਵਿੱਚ ਗੁਰਮੁਖਾਂ ਦੀ ਵਡਿਆਈ ਕੀਤੀ ਗਈ ਹੈ, ਨਾਮ ਦੀ ਮਹਿਮਾ ਦਾ ਜ਼ਿਕਰ ਕੀਤਾ ਗਿਆ ਹੈ। ਜਿਹੜੇ ਸਤਿਗੁਰ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ, ਕਿਵੇਂ ਫਿਰ ਸਤਿਗੁਰ ਜੀ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਦੇਖਦੇ, ਕਿਉਂਕਿ ਲੇਖੇ ਕਤੇ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
ਹਾਂਜੀ, ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਾਧ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।